ਨਟ ਮਹੱਲਾ ਚੌਥਾ ਰਾਮ ਹਮ ਪਾਥਰ ਨਿਰਗੁਣਿਆਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ। ਲਾਹੌਰ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤ ਰੂਪ ਬਾਣੀ ਉਚਾਰਨ ਕਰ ਰਹੇ ਹਨ। ਇੱਕ ਅਸ਼ਟਪਦੀ ਨਟ ਨਰੈਣ ਦੀ ਆਪ ਨੂੰ ਉਚਾਰੀ ਹੈ, ਦੂਜੀ ਅਸ਼ਟਪਦੀ ਆਰੰਭ ਕਰਦੇ ਹਨ। ਯੋਗੀ ਤੇ ਸੰਨਿਆਸੀ ਦੇ ਪ੍ਰਸਾਂ ਪਰਮ ਪਵਿੱਤਰ ਉਪਦੇਸ਼ ਗੁਰੂ ਸਾਹਿਬ ਜੀ ਦਾ ਉਚਾਰਨ ਹੋਇਆ ਹੈ।
ਰਾਮ ਹਮ ਪਾਥਰ ਨਿਰਗੁਣਿਆਰੇ,
ਰਾਮ ਹੇ ਭਾਈ ਹਮ ਤਮਾਮ ਜੀਵ ਜਿੰਨੇ ਹੰਗਤਾ ਮਮਤਾ ਦੇ ਸਹਿਤ ਹਾਂ, ਅਸੀਂ ਪੱਥਰਾਂ ਦੀ ਨਿਆਈ ਪਾਪਾਂ ਕਰਕੇ ਭਾਰੇ ਹਾਂ। ਨਿਰਗੁਣਿਆਰੇ ਗੁਣਾਂ ਤੋਂ ਰਹਿਤ ਹਾਂ, ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸਰਸੰਤੋਖ ਦਿਆ ਧਰਮ ਵਿਚਾਰ ਤੋਂ ਬਿਨਾਂ ਹਾਂ।
ਕਿਰਪਾ ਕਿਰਪਾ ਕਰ ਗੁਰੂ ਮਿਲਾਏ,
ਕਿਰਪਾ ਦੀ ਆਕਰ ਜੋ ਖਾਣੀ ਪਰਮੇਸ਼ਵਰ ਹੈ ਉਸ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰੂ ਅਮਰਦਾਸ ਸਾਹਿਬ ਦੇ ਨਾਲ ਮੇਲ ਦਿੱਤਾ ਹੈ।
ਹਮ ਪਾਹਨ ਸ਼ਬਦ ਗੁਰ ਤਾਰੇ,
ਅਸੀਂ ਪੱਥਰ ਦੀ ਨਿਆਈ ਭਾਰੇ ਪਾਪੀ ਜੜ ਹੋ ਰਹੇ ਸੀ, ਸਤਿਗੁਰਾਂ ਦੇ ਸ਼ਬਦ ਰੂਪੀ ਜਹਾਜ਼ ਤੇ ਚਾੜ ਕੇ ਤਾਰ ਦਿੱਤੇ, ਸ਼ਬਦ ਦੇ ਕੇ ਮਹਾਰਾਜ ਜੀ ਨੇ ਤਾਰ ਦਿੱਤੇ, ਸ਼ਬਦ ਅਨੁਕੂਲੀ ਹਵਾ ਦੇ ਕੇ ਤਾਰ ਦਿੱਤੇ, ਸ਼ਬਦ ਰੂਪੀ ਟਿਕਟ ਦੇ ਕੇ ਗੁਰੂ ਸਾਹਿਬ ਜੀ ਨੇ ਸੰਸਾਰ ਸਮੁੰਦਰ ਤੋਂ ਨਾਮ ਦੇ ਜਹਾਜ਼ ਤੇ ਚਾੜ ਕੇ ਤਾਰ ਦਿੱਤੇ ਹਾਂ।
ਰਹਾਉ ਸਤਿਗੁਰ ਨਾਮ ਦਿਰੜਾਏ ਅਤ ਮੀਠਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਿਗੁਰ ਨਾਨਕ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਐਸਾ ਨਾਮ ਦ੍ਰਿੜ ਕਰਾਉਂਦੇ ਜੋ ਅਤਿਅੰਤ ਮਿੱਠਾ ਪਿਆਰਾ ਹੈ।
ਮੈਲਾਗਰ ਮਲਗਾਰੇ,
ਜਿਸ ਪ੍ਰਕਾਰ ਸਾਹ ਸਿੰਘ ਮੈਲਾਗਰ ਚੰਨਣ ਜਿਹੜਾ 18 ਭਾਰ ਬਨਸਪਤੀ ਚ ਪੈ ਕੇ ਸਭ ਨੂੰ ਚੰਨਣ ਬਣਾ ਦਿੰਦਾ ਹੈ, ਇਸ ਪ੍ਰਕਾਰ ਗੁਰੂ ਸਾਹਿਬ ਆਪ ਚੰਨਣ ਦੀ ਨਿਆਈ ਹਨ। ਸਤਿਗੁਰੂ ਦਾ ਸ਼ਬਦ ਵੀ ਚੰਨਣ 52 ਚੰਨਣ ਦੀ ਨਿਆਈ ਹੈ, ਇਸ ਪ੍ਰਕਾਰ ਮਲਗਾਰੇ ਸਾਰੇ ਚੰਨਣ ਬਣਾ ਤੇ, ਮੈਲਾਗਰ ਬਣਾ ਤੇ ਮਹਾਰਾਜ ਨੇ ਅਵਿਦਿਆ ਦੀ ਪਾਪਾਂ ਦੀ ਮੈਲ ਨੂੰ ਗਾਲ ਦਿੱਤਾ ਹਿਰਦੇ ਦੇ ਅੰਦਰੋਂ।
ਨਾਮੈ ਸੁਰਤ ਵਜੀ ਹੈ ਦਹਿ ਦਿਸ,
ਨਾਮ ਦੇ ਜਪਣ ਵਾਲਿਆਂ ਦੀ ਸੁਰਤ ਜੋ ਸ੍ਰੇਸ਼ਟ ਪੀਤੀ ਹੈ ਇਹ ਵਜੀ ਪ੍ਰਗਟ ਹੋ ਗਈ ਹੈ, ਦਸੋ ਦਸਾਂ ਦੇ ਵਿੱਚ ਲੁਕੀ ਛਿਪੀ ਨਹੀਂ ਰਹੀ ਹੈ। ਨਾਮ ਕਰਕੇ ਸੁਰਤ ਜੋ ਸੁਰਤ ਹੈ ਇਹ ਚਾਰ ਛਪੇਰੇ ਜਿੰਨਾ ਦਿਵ ਗਿਆਨ ਸੀ ਸਭ ਹੋ ਗਿਆ ਲੋਕ ਪ੍ਰਲੋਕ ਦਾ, ਐਸੀ ਪ੍ਰਗਟ ਹੋ ਗਈ ਉਹਨਾਂ ਦੀ ਸੁਰਤ ਪ੍ਰੀਤ ਸ੍ਰੇਸ਼ਟ ਰਤ ਪ੍ਰੀਤੀ ਤੇ ਸੁਰਤ ਗਿਆਤ ਹੈ ਜਿਹੜੀ, ਨਾਮ ਕਰਕੇ ਐਸੀ ਵਜੀ ਪ੍ਰਗਟ ਹੋਈ ਹੈ।
ਹਰ ਮੁਸਕੀ ਮੁਸਕ ਗੰਧਾਰੇ,
ਇਸ ਪ੍ਰਕਾਰ ਸਾਧ ਸੰਗਤ ਜੀ ਗੰਧਾਰੇ ਗਾਂਧੀ ਹੁੰਦਾ ਹੈ, ਜਿਸ ਪ੍ਰਕਾਰ ਜੋ ਖੁਸ਼ਬੂ ਵਾਲਾ ਅਤਰ ਫੁਲੇਲ ਵਾਲਾ ਉਹ ਜਦੋਂ ਮੁਸ਼ਕੰਬਰ ਦੀ ਡੱਬੇ ਦੇ ਟਾਈਮ ਮੁਸ਼ਕੰਬਰ ਦੇ ਨੂੰ ਖੋਲਦਾ ਹੈ ਉਸ ਵੇਲੇ ਉਹ ਗੰਧਾਰੇ ਦੀ ਜਿਹੜੀ ਮੁਸ਼ਕੀ ਮਹਿਕ ਹੁੰਦੀ ਹੈ ਨਾ ਉਹ ਅਤਰ ਦੀ ਉਹ ਮਹਿਕ ਮਹਿਕ ਆਉਂਦੀ ਹੈ। ਇਸੇ ਪ੍ਰਕਾਰ ਸਾਧ ਸਿੰਘ ਜੀ ਹਰੀ ਜੋ ਦਾ ਰੂਪ ਸਤਿਗੁਰੂ ਮਹਾਰਾਜ ਸਾਹਿਬ ਹਨ ਉਹ ਗਾਂਧੀ ਦੀ ਨਿਆਈ ਹਨ, ਉਹਨਾਂ ਦੇ ਪਾਸ ਪਰਮੇਸ਼ਰ ਦਾ ਨਾਮ ਇਹ ਅਤਰ ਹੈ, ਉਸ ਗੰਧਾਰੇ ਸਤਿਗੁਰੂ ਜੀ ਦੀ ਜਿਹੜੀ ਭਗਤੀ ਹੈ ਇਹ ਮਹਿਕ ਆਈ ਹੈ, ਐਸਾ ਖੁਸ਼ਬੂ ਪੈਦਾ ਹੋਈ ਹੈ ਸਾਰਿਆਂ ਨੂੰ ਮਹਿਕੀਲੇ ਬਣਾ ਦਿੱਤਾ ਹੈ, ਸਭਨਾਂ ਦੇ ਚਿੱਤਾਂ ਨੂੰ ਤਰਤਾ ਸਰਸਬਜ ਕਰ ਦਿੱਤਾ ਹੈ। ਐਸੇ ਹਰੀ ਦੀ ਮੁਸ਼ਕੀ ਜੋ ਭਗਤੀ ਹੈ, ਮੁਸ਼ਕ ਨਾਮ ਖੁਸ਼ਬੂਦਾਰ ਗੰਧਾਰੇ ਹਰੀ ਜੋ ਗੁਰੂ ਸਾਹਿਬ ਹਨ ਹਰੀ ਦਾ ਰੂਪ ਉਹ ਗਾਂਧੀ ਅਤਰ ਫਲੇਰ ਵਾਲੇ ਐਸੇ ਗੁਰੂ ਮਹਾਰਾਜ ਸਾਹਿਬ ਹਨ, ਉਹਨਾਂ ਨੂੰ ਮਹਾਰਾਜ ਦੇ ਨਾਮ ਦੀ ਭਗਤੀ ਦੀ ਇਸ ਪ੍ਰਕਾਰ ਦੀ ਮੈਂ ਖੰਡਾਤੀ ਹੈ, ਸਾਰੇ ਗੰਧਾਰੇ ਸਭ ਸੁਗੰਧੀ ਵਾਲੇ ਹੋ ਗਏ ਭਾਵ ਭਗਤੀ ਵਾਲੇ।
ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ,
ਹੇ ਮਹਾਰਾਜ ਤੇਰੀ ਨਿਰਾਕਾਰ ਦੀ ਜਿਹੜੀ ਕਥਾ ਹੈ ਤਿੰਨਾਂ ਗੁਣਾਂ ਤੋਂ ਪਰੇ ਕਰਨ ਵਾਲੀ, ਸਾਰੀਆਂ ਕਥਾ ਚੋਂ ਦੇਸ ਵਾਰਤਾ ਚੋਂ ਲੋਕ ਵਾਰਤਾ ਚੋਂ ਪਕੰਬਰਾਂ ਉਤਾਰਾਂ ਦੀ ਵਾਰਤਾ ਚੋਂ ਅਤਿਅੰਤ ਮਿੱਠੀ ਰਸਦਾਇਕ ਹੈ ਪਿਆਰੀ ਹੈ।
ਗੁਰ ਨੀਕੇ ਬਚਨ ਸਮਾਰੇ,
ਸਤਿਗੁਰੂ ਸਾਹਿਬ ਜੀ ਨੀਕੇ ਅੱਛੇ ਬਚਨ ਸਿੱਖਾਂ ਨੂੰ ਬਖਸ਼ਦੇ ਹਨ, ਜੋ ਸਿੱਖ ਸੰਭਾਲਦੇ ਆ ਪਰਮੇਸ਼ੁਰ ਦੇ ਨਾਮ ਨੂੰ ਉਹਨਾਂ ਨੂੰ ਪਤਾ ਗੁਰੂ ਸਾਹਿਬ ਨੇ ਨਿੱਕੇ ਸੋਹਣੇ ਬਚਨ ਦੇ ਕਰਕੇ ਸਵਾਰ ਦਿੱਤੇ ਹੈ ਜੀਵਨ।
ਗਾਵਤ ਗਾਵਤ ਹਰ ਗੁਣ ਗਾਏ,
ਜੋ ਗਾਉਂਦੇ ਹਨ ਦੁਨੀਆਂ ਦੀਆਂ ਗੱਲਾਂ ਨੂੰ, ਰਾਜਿਆਂ ਦੀਆਂ ਕਹਾਣੀਆਂ ਨੂੰ, ਯੋਧਿਆਂ ਦੀਆਂ ਕਹਾਣੀਆਂ ਨੂੰ, ਉਹਨਾਂ ਗਵਾਈਆਂ ਗਾਉਣ ਵਾਲਿਆਂ ਚੋਂ ਜਿਹਨਾਂ ਨੇ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ, ਗਾਉਣ ਵਾਲੇ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸਿੱਖਾਂ ਦੇ ਤਾਂ ਬ੍ਰਹਮ ਗਿਆਨ ਦਾ ਉਪਦੇਸ਼ ਗਾਉਂਦੇ ਹੈ, ਅਤੇ ਜੋ ਉਪਾਸ਼ਕ ਲੋਕ ਹਰੀ ਦੇ ਗੁਣਾਂ ਨੂੰ ਕੀਰਤਨ ਚ ਪਾ ਕੇ ਗਾਉਂਦੇ ਹਨ।
ਗੁਣ ਗਾਵਤ ਗੁਰ ਨਿਸਤਾਰ,
ਇਸ ਤਰ੍ਹਾਂ ਗੁਣ ਗਾਉਣ ਵਾਲਿਆਂ ਨੂੰ ਸਤਿਗੁਰੂ ਸਾਹਿਬ ਜੀ ਨੇ ਤਾਰ ਦਿੱਤਾ ਸੰਸਾਰ ਸਮੁੰਦਰ ਤੋਂ। ਗਾਉਂਦੇ ਆ ਮਨ ਕਰਕੇ, ਗਾਉਂਦੇ ਆ ਬਾਣੀ ਕਰਕੇ, ਗਾਉਂਦੇ ਰੋਮ ਰੋਮ ਕਰਕੇ। ਜਿਨ੍ਹਾਂ ਨੇ ਹਰੀ ਦੇ ਗੁਣਾਂ ਨੂੰ ਗਾਇਆ ਹੈ ਉਹ ਗੁਣ ਗਾਉਣ ਵਾਲਿਆਂ ਨੂੰ ਸਤਿਗੁਰੂ ਸਾਹਿਬ ਨੇ ਪ੍ਰਪੰਚ ਨੇ ਵਿਸ਼ੇਸ਼ ਕਰਕੇ ਸੰਸਾਰ ਤੋਂ ਤਾਰੇ ਤਾਰ ਦਿੱਤਾ ਹੈ।
ਵਿਵੇਕ ਗੁਰੂ ਗੁਰੂ ਸਮਦਰਸੀ,
ਗੁਰੂ ਮਹਾਰਾਜ ਸਾਹਿਬ ਜੀ ਵੀ ਕੈਸੇ ਵਿਵੇਕ ਜੀਵ, ਇਸ ਦੀ ਏਕਤਾ ਕਰਨ ਵਾਲੇ ਹਨ ਅਤੇ ਗੁਰੂ ਚੇਤਨ ਸਰੂਪ ਹਨ। ਸਮਕ ਦਰਸੀ, ਸਾਰਿਆਂ ਨੂੰ ਵਾਹਿਗੁਰੂ ਦੇ ਸਰੂਪ ਦਾ ਦਰਸ਼ਨ ਕਰਾਉਣ ਵਾਲੇ ਹਨ ਸਿੱਖਾਂ ਨੂੰ।
ਮਿਲੀਏ ਸੰਕ ਉਤਾਰ,
ਐਸੇ ਸਤਿਗੁਰੂ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਰੂਪ ਜੋ ਗੁਰੂ ਹੈ ਆਪ ਮੁਕਤ ਮੋਹ ਤਾਰੇ, ਉਹਨਾਂ ਨਾਲ ਮਿਲਣਾ ਕਰੋ। ਸ਼ੰਕਾ ਉਤਾਰ ਦਿੰਦੇ ਆ ਮਹਾਰਾਜ ਸਾਹਿਬ, ਸ਼ੰਕਾ ਉਤਾਰ ਕੇ ਮਿਲਣਾ ਚਾਹੀਦਾ ਹੈ। ਜਿਸ ਪ੍ਰਕਾਰ ਨਾਰਦ ਮੁਨੀ ਜਿਹੜਾ ਸੀ ਇਹਨੂੰ ਜਗਨਨਾਥ ਦੇ ਦਰਸ਼ਨ ਕਰਨ ਜਾਇਆ ਕਰੇ ਤੇ ਭਗਵਾਨ ਸਵਾ ਗਜ ਧਰਤੀ ਪਟਾ ਕੇ ਤੇ ਚੌੜੀ ਉਹ ਮਿੱਟੀ ਪਟਾ ਦਿਆ ਕਰੇ ਤੇ ਉੱਥੇ ਹੋਰ ਘੁਮਿਆਰਾਂ ਦੇ ਪਾਸੋਂ ਮਿੱਟੀ ਪਵਾਇਆ ਕਰਨ। ਨਾਰਦ ਜੋ ਜਾਇਆ ਕਰੇ ਉਹਨੂੰ ਘੁਮਿਆਰ ਮਿੱਟੀ ਲਈ ਆਉਂਦੇ ਤੇ ਜਾਂਦੇ ਮਿਲਿਆ ਕਰਨ। ਉਹ ਪੁੱਛਦਾ ਹੈ ਕਿ ਤੁਸੀਂ ਕਿੱਥੇ ਜਾਂਦੇ ਹੋ, ਰੋਜ਼ ਮਿੱਟੀ ਧੋਂਦੇ ਰਹਿੰਦੇ ਹੋ। ਉਹਨਾਂ ਨੂੰ ਨਹੀਂ ਪਤਾ ਵੀ ਇਹੋ ਹੀ ਨਾਰਦ ਹੈ। ਕਹਿੰਦੇ ਕਿ ਨਿਗੋੜਾ ਨਾਰਦ ਹੈ, ਉਹ ਭਗਵਾਨ ਦੇ ਦਰਸ਼ਨ ਜਗਨਨਾਥ ਜੀ ਦੇ ਕਰਨ ਜਾਂਦਾ ਹੈ। ਮਹਾਰਾਜ ਜਿੱਥੇ ਉਹ ਬਹਿੰਦਾ ਸਵਾ ਗਜ ਮਿੱਟੀ ਪਲੀਤ ਹੋ ਜਾਂਦੀ ਹੈ, ਕਿਉਂਕਿ ਉਹਨੂੰ ਗੁਰੂ ਸਾਹਿਬ ਨਹੀਂ ਤਾਰੇ, ਨਿਗੁੜਾ ਹੈ, ਬ੍ਰਹਮਾ ਦਾ ਭਾਵੇਂ ਪੁੱਤਰ ਹੈ, ਇਸ ਕਰਕੇ ਉਹ ਧਰਤੀ ਪਵਿੱਤਰ ਹੋ ਜਾਂਦੀ। ਉਹ ਧਰਤੀ ਮਹਾਰਾਜ ਪਟਾਉਂਦੇ ਆ ਉੱਥੋਂ ਤੇ ਫਿਰ ਹੋਰ ਸਾਨੂੰ ਨਵੀਂ ਮਿੱਟੀ ਲਿਆ ਕੇ ਪਾਉਣੀ ਪੈਂਦੀ ਹੈ। ਇਹ ਸੁਣ ਕਰਕੇ ਨਾਰਦ ਮੁਨੀ ਕਹਿੰਦਾ ਨਾਰਦ ਤਾਂ ਮੈਂ ਹੀ ਹੈ। ਫਿਰ ਆ ਕੇ ਭਗਵਾਨ ਨੂੰ ਪੁੱਛਿਆ, ਕਹਿੰਦੇ ਮਹਾਰਾਜ ਇਹ ਗੁਰੂ ਧਾਰੇ ਤੋਂ ਬਿਨਾਂ ਇੰਨੀ ਅਪਵਿੱਤਰਤਾ ਹੈ ਤਾਂ ਮੈਨੂੰ ਤੁਸੀਂ ਪਹਿਲਾਂ ਕਿਉਂ ਨਾ ਦੱਸਿਆ, ਮੈਂ ਗੁਰੂ ਵਾਲਾ ਬਣ ਜਾਂਦਾ। ਸੁਣ ਕਰਕੇ ਨਾਰਦ ਮੁਨੀ ਨੂੰ ਕਿਹਾ ਭਗਵਾਨ ਨੇ, ਇਹ ਨਾਰਦ ਤੂੰ ਬ੍ਰਹਮਾ ਦਾ ਪੁੱਤਰ ਸੀ, ਇਸ ਕਰਕੇ ਤੈਨੂੰ ਮਾਣ ਸੀ ਕਿ ਮੈਂ ਬ੍ਰਹਮਾ ਦਾ ਪੁੱਤਰ ਹੈ, ਅਸੀਂ ਤੇਰਾ ਸਤਿਕਾਰ ਰੱਖਦੇ ਰਹੇ ਹਾਂ, ਤੈਨੂੰ ਕੁਝ ਨਹੀਂ ਕਿਹਾ। ਫਿਰ ਹੁਣ ਗੁਰੂ ਮੈਂ ਕਿਹਨੂੰ ਧਾਰਾਂ? ਕਹਿਣ ਲੱਗੇ ਜਿਹੜਾ ਪਹਿਲਾਂ ਮਿਲ ਜੇ ਜਾ ਗੁਰੂ ਉਹਨੂੰ ਧਾਰ। ਇਹ ਸੁਣ ਕੇ ਨਾਰਦ ਮੁਨੀ ਜਦੋਂ ਗਿਆ ਉਸ ਵੇਲੇ ਕੀ ਵੇਖਦਾ, ਰਾਹ ਵਿੱਚ ਵਸਿਸ਼ਠ ਮੁਨੀ ਨੂੰ ਪ੍ਰੇਰਿਆ ਤੇ ਜਾ ਹੇ ਵਸਿਸ਼ਠ ਤੂੰ ਜਾ ਕੇ ਇਸ ਨੂੰ ਨਾਰਦ ਮੁਨੀ ਨੂੰ ਦਰਸ਼ਨ ਦੇ। ਵਸਿਸ਼ਠ ਮੁਨੀ ਨੇ ਮਾਛੀ ਦਾ ਰੂਪ ਧਾਰ ਲਿਆ, ਮਾਛੀ ਦਾ ਰੂਪ ਧਾਰ ਕੇ ਜਾਲੀ ਵਿੱਚ ਮੱਛੀਆਂ ਫੜੀਆਂ ਹੋਈਆਂ ਤੇ ਨਾਰਦ ਮੁਨੀ ਜਦੋਂ ਜਾ ਕੇ ਮੱਥਾ ਟੇਕਿਆ ਕਹਿੰਦਾ ਜੀ ਮੈਂ ਤੁਹਾਨੂੰ ਗੁਰੂ ਧਾਰਿਆ। ਉਹ ਕਹਿਣ ਲੱਗਿਆ ਵੇਖ ਕੀ ਸੋਹਣੀਆਂ ਮੱਛੀਆਂ ਹੈ। ਇਹ ਜਦੋਂ ਮੱਛੀਆਂ ਦਿਖਾਈਆਂ ਨਾਰਦ ਨੂੰ ਸ਼ੰਕਾ ਹੋ ਰਿਹਾ ਸੀ, ਕਹਿੰਦੇ ਗੁਰੂ ਤਾਂ ਮਿਲ ਗਿਆ ਪਰ ਮੱਛੀਆਂ ਫੜਨ ਵਾਲਾ ਮਿਲਿਆ, ਇਹ ਚੰਗਾ ਨਹੀਂ। ਉਸ ਵੇਲੇ ਭਗਵਾਨ ਦੇ ਕੋਲੇ ਆਇਆ, ਆ ਕੇ ਕਹਿਣ ਲੱਗਾ ਮਹਾਰਾਜ ਤੁਹਾਡਾ ਬਚਨ ਮੰਨ ਕੇ ਪਹਿਲਾਂ ਜਿਹੜਾ ਮਿਲਿਆ ਸੀ ਉਹਨੂੰ ਮੈਂ ਗੁਰੂ ਧਾਰ ਲਿਆ, ਪਰ ਉਹ ਫੰਦਕ ਸੀ, ਮਾਛੀ ਸੀ, ਉਹ ਤਾਂ ਮੱਛੀਆਂ ਦਿਖਾਉਣ ਲੱਗ ਗਿਆ ਮੈਨੂੰ। ਇਹ ਗੱਲ ਸੁਣ ਕੇ ਭਗਵਾਨ ਨੇ ਕਿਹਾ ਕਿ ਹੇ ਨਾਰਦ ਮੁਨੀ ਤੈਨੂੰ 84 ਭੋਗਣੀ ਪਊਗੀ, ਤੂੰ ਗੁਰੂ ਦੀ ਨਿੰਦਿਆ ਕੀਤੀ ਹੈ। ਇਹ ਕਹਿਣ ਲੱਗਾ ਫਿਰ ਮਹਾਰਾਜ ਮੈਂ 84 ਤੋਂ ਬਚਾਂ ਕਿਵੇਂ? ਕਹਿਣ ਲੱਗੇ ਗੁਰੂ ਨੂੰ ਜਾ ਕੇ ਪੁੱਛ, ਉਹ ਵਸਿਸ਼ਠ ਮੁਨੀ ਸੀ ਰਾਹ ਵਿੱਚ ਹੀ ਬੈਠੇ ਉੱਥੇ ਹੀ। ਜਦੋਂ ਫਿਰ ਨਾਰਦ ਕਿਹਾ ਜੀ ਮੇਥੋਂ ਨਿੰਦਿਆ ਹੋ ਗਈ ਤੁਹਾਡੀ, ਮੈਨੂੰ ਬਖਸ਼ੋ। ਕਹਿਣ ਲੱਗੇ ਐਂ ਕਹੋ ਭਗਵਾਨ ਨੂੰ ਤੂੰ ਨਾਰਦ ਮੁਨੀ ਜਾ ਕੇ ਵੀ ਮੈਨੂੰ ਜਿਹੜੀ 84 ਭੁਗਤਾਉਣੀ ਹੈ ਉਹਦਾ ਨਕਸ਼ਾ ਮਾਰਾ ਬਣਾ ਕੇ ਵਿਖਾਓ। ਜਦੋਂ ਇਸ ਪ੍ਰਕਾਰ ਕਿਹਾ ਆ ਕੇ ਨਾਰਦ ਮੁਨੀ ਨੇ ਤੇ ਉਸ ਵੇਲੇ ਭਗਵਾਨ ਨੇ ਨਕਸ਼ਾ ਬਣਾ ਦਿੱਤਾ, ਨਕਸ਼ੇ ਦੇ ਉੱਤੇ ਲਿਟਣ ਲੱਗ ਗਿਆ। ਇਹ ਕਹਿੰਦੇ ਭਗਵਾਨ ਕਹਿਣ ਲੱਗਾ ਕੀ ਕਰਦਾ ਨਾਰਦ ਮੁਨੀ? ਕਹਿੰਦੇ ਜੀ 84 ਭੋਗਦਾ। ਕਹਿੰਦੇ ਇਉਂ ਤਾਂ ਨਹੀਂ ਭੋਗਣੀ, ਤੈਨੂੰ ਜੂਨਾ ਚ ਪਾ ਕੇ ਭੁਗਤਾਵਾਂਗੇ। ਇਹ ਸੁਣ ਕੇ ਕਹਿੰਦਾ ਮਹਾਰਾਜ ਉਹ ਵੀ ਤੁਹਾਡੀ ਬਣਾਈ ਹੈ, ਪੇ ਵੀ ਤੁਹਾਡੀ ਬਣਾਈ ਹੈ, ਮੈਨੂੰ ਇਉਂ ਹੀ ਬਖਸ਼ ਲਓ। ਹੱਸ ਪਏ ਉਸ ਵੇਲੇ ਭਗਵਾਨ ਦੱਸ ਬਈ, ਕਹਿੰਦੇ ਤੂੰ ਮਾਛੀ ਦੱਸਦਾ ਸੀ, ਇਹ ਗੁਰੂ ਨੇ ਤੈਨੂੰ ਯੁਕਤੀ ਦੱਸੀ ਨਾ। ਸੁਣ ਕਰਕੇ ਸਾਧ ਸੰਗਤ ਜੀ ਨਾਰਦ ਮੁਨੀ ਨਿਸ਼ਚਿੰਤ ਹੋ ਗਿਆ ਸੀ। ਇਸ ਪ੍ਰਕਾਰ ਉਹ ਵਸ਼ਿਸ਼ਠ ਮੁਨੀ ਨੂੰ ਗੁਰੂ ਧਾਰ ਕੇ ਆਇਆ ਨਾਰਦ ਮੁਨੀ, ਫਿਰ ਇਹਦੀ ਸ਼ੰਕਾ ਮਿੱਟੀ ਸੀ। ਸੋ ਸ਼ੰਕਾ ਕਰਨ ਵਾਲੇ ਆਦਮੀ ਅੰਮ੍ਰਿਤ ਛਕਣ ਚ ਕੋਈ ਸ਼ੰਕਾ ਕਰਦੇ ਹੈ, ਕੋਈ ਕਹਿੰਦੇ ਆ ਪੰਜਾਂ ਪਿਆਰਿਆਂ ਚੋਂ ਇਹ ਕੌਣ ਸੀ? ਬਾਬੇ ਜਵੰਦ ਸਿੰਘ ਜੀ ਹੋਏ ਹੈ ਰਾਜਾ ਸੰਸੀ ਦੇ, ਉਹ ਮਹਾਂਪੁਰਖ ਸਨ। ਉਹਨਾਂ ਮਹਾਂਪੁਰਖਾਂ ਦੇ ਪਾਸ ਜਿਸ ਵਕਤ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ, ਉਸ ਵਕਤ ਸਾਧ ਸੰਗਤ ਜੀ ਚੀਫ਼ ਖਾਲਸਾ ਦੀਵਾਨ ਦਾ ਇੱਕ ਮੈਂਬਰ ਸੀ, ਅਤੇ ਹੋਰ ਇਸ ਤਰ੍ਹਾਂ ਪੰਜ ਪਿਆਰੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਅੰਮ੍ਰਿਤ ਛਕਾਇਆ। ਜਿਸ ਵਕਤ ਅੰਮ੍ਰਿਤ ਛਕਾਇਆ, ਉਸ ਵਕਤ ਕਿਸੇ ਆਦਮੀ ਨੇ ਕਿਹਾ ਕਿ ਇੱਕ ਚਿਹੋਰ ਸੀ ਪੰਜਾਂ ਪਿਆਰਿਆਂ ਵਿੱਚ, ਕਿਸੇ ਨੇ ਕਿਹਾ ਕਿ ਇੱਕ ਛੀਂਬਾ ਸੀ, ਕਿਸੇ ਨੇ ਕਿਹਾ ਇੱਕ ਇਹ ਜਿਹੜਾ ਹੈ ਨਾਈ ਸੀ। ਪੰਜ ਪਿਆਰੇ ਮਹਾਰਾਜ ਸਾਹਿਬ ਜੀ ਨੇ ਸਾਰਿਆਂ ਦੇ ਤੋਂ ਜੀਵਨ ਬਦਲ ਕੇ ਇੱਕੋ ਹੀ ਰੂਪ ਬਣਾਇਆ ਹੈ। ਉਸ ਵੇਲੇ ਬਾਬੇ ਜਵੰਦ ਸਿੰਘ ਨੇ ਜੋ ਅੰਮ੍ਰਿਤ ਛਕਿਆ ਤੇ ਉਹਨਾਂ ਨੂੰ ਪੁੱਛਿਆ ਪੁਜਾਰੀਆਂ ਨੇ, ਕਹਿੰਦੇ ਉਹ ਕੌਣ ਸਨ ਪੰਜ ਪਿਆਰੇ ਜਿਹਨਾਂ ਤੋਂ ਅੰਮ੍ਰਿਤ ਛਕਿਆ? ਉਸ ਨੇ ਕਿਹਾ ਗੁਰੂ ਨਾਨਕ ਸਾਹਿਬ ਦਾ ਵਚਨ ਹੈ, ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ। ਕਹਿੰਦੇ ਮੈਂ ਤਾਂ ਅੰਮ੍ਰਿਤ ਪੀਤਾ ਗੁਰੂ ਸਾਹਿਬ ਨੂੰ, ਤਾਂ ਮੈਂ ਨਹੀਂ ਜਾਣਦਾ ਦੂਜਾ ਪਿਆਰਾ ਕੌਣ ਸੀ ਤੇ ਤੀਜਾ ਕੌਣ ਸੀ, ਮੈਂ ਤਾਂ ਗੁਰੂ ਕਾ ਰੂਪ ਜਾਣ ਕੇ ਅੰਮ੍ਰਿਤ ਛਕਿਆ ਹੈ। ਇਸ ਪ੍ਰਕਾਰ ਸਰਲਾ ਦੇ ਨਾਲ ਸਾਹਿਬ ਸੰਗੀ ਜਿਹੜੇ ਅੰਮ੍ਰਿਤ ਪਾਨ ਕਰਦੇ ਹੈ ਉਹ ਨਿਹਾਲ ਹੋ ਜਾਂਦੇ ਹਨ। ਇਸੇ ਪ੍ਰਕਾਰ ਭਾਈ ਬਾਬਾ ਸਪੂਤ ਸਿੰਘ ਜੀ ਸੋਢੀਆਂ ਵਿੱਚੋਂ ਸਨ, ਆਨੰਦਪੁਰ ਸਾਹਿਬ ਵਿੱਚ ਸੂਰਜਮੱਲ ਦੀ ਔਲਾਦ ਵਿੱਚੋਂ। ਇਹ ਮਹਾਂਪੁਰਖ ਦੇ ਤਾਂ ਹੀ ਪੰਜਾਂ ਪਿਆਰਿਆਂ ਚ ਲੱਗਣ ਵਾਸਤੇ ਹੱਥ ਜੋੜ ਕੇ ਭਾਈ ਮੰਨਾ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੇ ਕਿਹਾ ਕਿ ਬਾਬਾ ਜੀ ਅੰਮ੍ਰਿਤ ਪ੍ਰਚਾਰ ਦੀ ਸੇਵਾ ਵਿੱਚ ਲੱਗੋ। ਇਹਨਾਂ ਨੇ ਕਿਹਾ ਭਾਈ ਧੰਨ ਭਾਗ ਹੈ ਮੇਰੇ ਜੇ ਮੈਨੂੰ ਸੇਵਾ ਚ ਲਾਉਂਦੀ ਹੈ ਸੰਗਤ, ਪਰ ਪੰਜ ਕਕਾਰ ਦੀ ਰਹਿਤ ਵੀ ਜਿਹੜਾ ਪੂਰਾ ਹੋਵੇ, ਪੰਜ ਬਾਣੀ ਦਾ ਨਿਜਮੀ ਹੋਵੇ, ਕੁਰਹਿਤਾਂ ਤੋਂ ਬਚਿਆ ਹੋਇਆ ਹੋਵੇ, ਉਹ ਪੰਜਾਂ ਪਿਆਰਾਂ ਚ ਲੱਗਣਾ ਚਾਹੀਦਾ ਹੈ। ਇਸ ਪ੍ਰਕਾਰ ਕਹਿ ਕੇ ਤੇ ਮੰਨਾ ਸਿੰਘ ਪੁੱਛਿਆ, ਮਹਾਰਾਜ ਸਾਰੇ ਸਿੰਘਾਂ ਨੂੰ ਜਿਹਨੂੰ ਕਹੀਦਾ ਉਹ ਜਗਦੇ ਰਹਿੰਦੇ ਆ ਸੇਵਾ ਲੱਗਣ ਚ, ਆਪ ਇਹ ਕਿਉਂ ਪ੍ਰਸੰਨਤਾ ਨਾਲ ਮੰਨਿਆ? ਕਹਿਣ ਲੱਗੇ ਭਾਈ ਉਹ ਗੱਲ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਹੈ, ਜਦੋਂ ਪੰਜ ਪਿਆਰੇ ਅਰਦਾਸ ਕਰਕੇ ਅੰਮ੍ਰਿਤ ਬਣਾਉਣ ਲੱਗਦੇ ਹੈ ਉਦੋਂ ਅਸੀਂ ਪੰਜਾਂ ਪਿਆਰਿਆਂ ਦੀ ਦੇਹ ਵਿੱਚ ਪ੍ਰਵੇਸ਼ ਹੁੰਦੇ ਹਾਂ ਤੇ ਉਹ ਅੰਮ੍ਰਿਤ ਅਸੀਂ ਆਪ ਬਣਾਉਂਦੇ ਹਾਂ, ਤੇ ਜਿਹੜੇ ਛਕਣ ਵਾਲੇ ਵਿਲਾਖੀ ਹੈ ਉਹਨਾਂ ਨੂੰ ਆਪਣੇ ਹੱਥੀਂ ਅੰਮ੍ਰਿਤ ਪੰਜਾਂ ਪਿਆਰਿਆਂ ਦੇ ਰਾਹੀਂ ਹੋ ਕੇ ਛਕਾਉਂਦੇ ਹਾਂ। ਕਿਉਂ ਭਾਈ ਉਹਨਾਂ ਦਾ ਜੰਮਣ ਮਰਨ ਅਸੀਂ ਮੇੜਦੇ ਹਾਂ, ਤੇ ਮੈਂ ਉਹ ਸਮਝਿਆ ਵੀ ਜਿੰਨੇ ਰੋਮ ਹੈ ਸਰੀਰ ਤੇ ਜੇ ਇੰਨੇ ਜਨਮ ਧਾਰ ਲਈਏ ਤਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਜੋਤ ਹੈ ਮੇਰੇ ਚ ਆ ਕੇ ਪ੍ਰਵੇਸ਼ ਨਹੀਂ ਹੋ ਸਕਦੀ। ਪਰ ਗੁਰੂ ਸਾਹਿਬ ਦਾ ਬਚਨ ਹੈ ਜਿਹੜਾ ਵੀ ਅੰਮ੍ਰਿਤ ਜਦੋਂ ਬਣਾਉਣ ਉਹਨਾਂ ਦੇ ਅੰਦਰ ਅਸੀਂ ਆਪ ਪ੍ਰਵੇਸ਼ ਹੁੰਦੇ ਹਾਂ। ਇਸ ਕਰਕੇ ਮੈਨੂੰ ਨਿਸ਼ਚਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨਾਂ ਤੇ ਕਿ ਮਹਾਰਾਜ ਸਾਹਿਬ ਜਦੋਂ ਅੰਮ੍ਰਿਤ ਬਣਾਵਾਂਗੇ ਸਾਡੇ ਦੇਹ ਚ ਉਹਨਾਂ ਚਿਰ ਪ੍ਰਵੇਸ਼ ਹੋਣਗੇ, ਸਾਡੇ ਕਰੋੜਾਂ ਜਨਮਾਂ ਦੇ ਪਾਪ ਬਖਸ਼ੇ ਜਾਣਗੇ। ਇਸ ਕਰਕੇ ਮੈਂ ਧੰਨ ਭਾਗ ਆਪਣੇ ਆਪ ਨੂੰ ਸਮਝਿਆ ਸੇਵਾ ਨੂੰ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਫਰਮਾਉਂਦੇ ਹਨ,
ਵਿਵੇਕ ਗੁਰੂ ਗੁਰੂ ਸਮਦਰਸੀ
ਵਿਵੇਕ ਜੀਵ ਇਸ ਦੀ ਏਕਤਾ ਕਰਨ ਵਾਲੇ, ਸਮਕ ਦਰਸੀ ਸਾਰਿਆਂ ਚ ਬ੍ਰਹਮ ਰੂਪ ਦੇਖਣ ਵਾਲੇ ਗੁਰੂ,
ਜਿਸ ਮਿਲੀ ਹੈ ਸੰਕ ਉਤਾਰ,
ਉਹ ਸਤਿਗੁਰਾਂ ਦੇ ਨਾਲ ਸ਼ੰਕਾ ਉਤਾਰ ਕੇ ਮਿਲਣਾ ਚਾਹੀਦਾ। ਨਾਰਦ ਮੁਨੀ ਬਰਮਾ ਦਾ ਪੁੱਤਰ ਸੀ, ਸ਼ੰਕਾ ਕਰਨੇ ਕਰਕੇ ਉਹਨੂੰ ਵੀ 84 ਭੋਗਣੀ ਪਈ ਸੀ। ਇਸ ਕਰਕੇ ਗੁਰੂ ਸਾਹਿਬ ਦੇ ਅੱਗੇ ਸ਼ੰਕਾ ਮੇਟ ਕੇ ਮਿਲਣਾ ਚਾਹੀਦਾ ਗੁਰੂ ਸਾਹਿਬ ਦੇ। ਕਈ ਨਿਸ਼ਚਾ ਨਹੀਂ ਕਰਦੇ ਕਿ ਜੀ ਰਾਗ ਮਾਲਾ ਹੈ, ਉਹ ਰਾਗ ਮਾਲਾ ਗੁਰੂ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਨੂੰ ਲਿਖੀ ਹੈ, ਦਸਵੇਂ ਪਾਤਸ਼ਾਹ ਨੂੰ ਚੜਾਈ ਹੈ। ਅਜੇ ਸ਼ੰਕਾ ਹੀ ਰੱਖਣੀ ਹੈ ਤਾਂ ਹੋਰ ਕਿਸੇ ਦੇ ਚੇਲੇ ਬਣ ਜਾਂਦੇ, ਅੰਮ੍ਰਿਤ ਛਕਣ ਦੀ ਤੇ ਸਿੱਖ ਬਣਨ ਦੀ ਕੀ ਲੋੜ ਸੀ? ਇਉਂ ਭਾਈ ਗੁਰੂ ਸਾਹਿਬ ਨੇ ਜੋ ਕੁਝ ਕਿਹਾ, ਸਤ 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 ਨਾਨਕ ਕਿਹਾ, ਆਪਣੇ ਹਿਰਦੇ ਦੇਖ ਸੰਭਾਲੇ, ਇਹ ਨਿਸ਼ਚਾ ਕਰੋ ਗੁਰਬਾਣੀ ਦੇ ਉੱਤੇ, ਇੱਕ ਅੱਖਰ ਵੀ ਹੋਰ ਕਿਸੇ ਵੱਲੋਂ ਨਹੀਂ ਹੈ। ਸੋ ਦੇਖ ਲਓ ਰਾਮ ਰਾਜ ਜੀ ਤੋਂ ਕੁਲਟਾਈ ਸੀ, ਉਹਨੂੰ ਝੱਟ ਗੁਰੂ ਸਾਹਿਬ ਨੇ ਛੱਡਤਾ ਸੀ, ਇਹ ਮੂੰਹ ਨਹੀਂ ਸੀ ਲਾਇਆ। ਏਡੇ ਵੱਡੇ ਸਤਿਗੁਰੂ ਹੈ, ਉਹਨਾਂ ਦੀ ਅੰਮ੍ਰਿਤ ਰੂਪ ਬਾਣੀ ਹੈ ਜਿਹਨੂੰ ਗੁਰਿਆਈ ਦਿੱਤੀ ਹੋਈ ਹੈ ਦਸਵੇਂ ਪਾਤਸ਼ਾਹ ਨੇ, ਆਪਦਾ ਸਿਰ ਝੁਕਾਇਆ ਹੈ, ਉਸ ਗੁਰੂ ਦੇ ਉੱਤੇ ਸ਼ੰਕਾ ਕਰਨੀ ਹੈ? ਗੁਰੂ ਸਾਹਿਬ ਦੇ ਨਾਲ ਸ਼ੰਕਾ ਉਤਾਰ ਕੇ ਮਿਲਣਾ ਚਾਹੀਦਾ ਹੈ। ਸ਼ੰਕਾ ਛੱਡ ਕੇ ਨਿਸ਼ਚਾ ਕਰਨਾ ਚਾਹੀਦਾ ਕਿ ਪੂਰੇ ਕਾਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹ ਸਮਾਹੀ।
ਸਤਿਗੁਰ ਮਿਲਿਆ ਪਰਮ ਪਦ ਪਾਇਆ,
ਜੋ ਸਤਿਗੁਰੂ ਸਾਹਿਬ ਜੀ ਦੇ ਨਾਲ ਮਿਲੇ ਹੈ ਉਹਨਾਂ ਨੇ ਪਰਮ ਪਦ ਕੇਵਲ ਮੋਖ ਨੂੰ ਪਾਉਣਾ ਕੀਤਾ ਹੈ।
ਸਤਿਗੁਰ ਕਹਿ ਬਲਿਹਾਰ,
ਅਸੀਂ ਸਤਿਗੁਰਾਂ ਤੋਂ ਬਲਿਹਾਰ ਜਾਈਏ, ਰਾਗ ਮਾਲਾ ਚ ਰਾਗ ਹੀ ਗਾਉਂਦੇ ਹਨ। ਵਾਹਿਗੁਰੂ ਨੂੰ ਕਿਹਾ ਸੋਦਰ ਦੀ ਪੌੜੀ ਜਿਵੇਂ ਗਾਵੰਤ ਨੂੰ ਰਾਗ ਪਰਿਸ਼ ਕਹੀਏ ਨੇ, ਇਸ ਪ੍ਰਕਾਰ ਉਹ ਰਾਗ ਗਾਉਂਦਿਆਂ ਦੇ ਨਾਂ ਲਏ ਆ ਚੁਰਾਸੀਆਂ ਦੇ, ਜਿਵੇਂ ਗਾਉਂਦੇ ਹਨ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਹਜੂਰ ਰਾਗਾਂ ਨੂੰ ਗਾਇਆ ਸੀ, ਉਹ ਰਾਗ ਮਾਲਾ ਗੁੰਫਨ ਕੀਤੀ ਹੈ ਮਹਾਰਾਜ ਨੇ। ਹਾਂਜੀ,
ਸਤਿਗੁਰੂ ਮਿਲਿਆ ਪਰਮ ਪਦ ਪਾਇਆ,
ਸਤਿਗੁਰਾਂ ਦੇ ਨਾਲ ਜੋ ਮਿਲਿਆ ਉਹਨੂੰ ਪਰਮ ਪਦ ਵੀ ਕੇਵਲ ਮੋਖ ਨੂੰ ਪਾ ਲਿਆ ਹੈ।
ਸਤਿਗੁਰੂ ਕਹਿ ਬਲਿਹਾਰ,
ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਪਾਖੰਡ ਪਾਖੰਡ ਕਰ ਕਰ ਭਰਮੇ,
ਜਿਹੜੇ ਪਖੰਡੀ ਲੋਕ ਪਖੰਡ ਮਨ ਕਰਕੇ ਵੀ ਪਖੰਡ ਕਰਦੇ, ਕਿਵੇਂ ਰਿਧੀਆਂ ਸਿੱਧੀਆਂ ਫੁਰਦੀਆਂ ਹੈ, ਬਾਣੀ ਕਰਕੇ ਵੀ ਲੋਕਾਂ ਨੂੰ ਬਰਗਲਾਉਂਦੇ ਹੈ, ਪਖੰਡ ਕਰਦੇ ਹੈ ਕਿ ਮੇਰਾ ਵਾਕ ਸਿੱਧ ਹੋ ਜਾਂਦਾ ਹੈ, ਸਰੀਰ ਕਰਕੇ ਵੀ ਕੋਈ ਭੇਖ ਬਣਾਉਣ ਦਾ ਪਖੰਡ ਕਰਦੇ ਹਨ। ਪਖੰਡ ਪਖੰਡ
ਕਰ ਕਰ ਭਰਮੇ,
ਇਉਂ ਕਰਕੇ ਜੂਨਾਂ ਵਿੱਚ ਹੀ ਆਪ ਭਰਮਦੇ ਫਿਰਦੇ ਰਹਿੰਦੇ ਹਨ ਪਖੰਡੀ ਲੋਕ।
ਲੋਭ ਪਾਖੰਡ ਜੱਗ ਬੁਰਿਆਰੇ,
ਇਹ ਜਿਹੜਾ ਲੋਭ ਹੈ ਨਾ ਪਦਾਰਥਾਂ ਦੇ ਜੋੜਨ ਦਾ, ਇਸ ਕਰਕੇ ਲੋਕ ਪਖੰਡ ਕਰਦੇ ਹੈ, ਇਉਂ ਜੱਗ ਜੀ ਬੁਰਿਆਰੇ ਬੁਰੇ ਹੋ ਰਹੇ ਹਨ ਸਾਰੇ।
ਹਲਤ ਪਲਤ ਦੁਖਦਾਈ ਹੋਵੇ,
ਇਹ ਜਿਹੜਾ ਲੋਭ ਹੈ ਪਖੰਡ ਹੈ, ਇਸ ਲੋਕ ਚ ਵੀ ਦੁਖਦਾਇਕ ਹੁੰਦਾ ਹੈ। ਸੋ ਇਸ ਪ੍ਰਕਾਰ ਅੰਖਨ ਭੀਤਰ ਤੇਲ ਕੋ ਡਾਰ ਸੋ ਲੋਗਨ ਨੀਰ ਬਹਾਇ ਦਿਖਾਵੈ, ਇਹ ਲੋਕ ਚ ਵੀ ਪਖੰਡ ਦੁਖਦਾਇਕ ਹੈ, ਪੰਤ ਪ੍ਰਲੋਕ ਚ ਵੀ ਦੁਖਦਾਇਕ ਹੀ ਹੁੰਦਾ ਪਖੰਡ ਕੀਤਾ ਹੋਇਆ।
ਜਮ ਕਾਲ ਖੜਾ ਸਿਰ ਮਾਰੇ,
ਜਿਹੜਾ ਜਮ ਹੈ ਕਾਲ ਕਰਨ ਵਾਲਾ ਸਿਰ ਦੇ ਉੱਤੇ ਖੜੋਤਾ, ਉਹਨਾਂ ਨੂੰ ਮਾਰਦਾ ਹੈ, ਅੰਤ ਕਰਦਾ, ਉਹਨਾਂ ਨੂੰ ਨਰਕਾਂ ਚ ਪਹੁੰਚਾਉਂਦਾ ਹੈ।
ਉਗਵੈ ਦਿਨ ਸੋ ਆਲ ਜਾਲ ਸੰਭਾਲੈ,
ਇਹਨਾਂ ਸਾਗਤ ਪੁਰਖਾਂ ਦੀ ਕੀ ਹਾਲਤ ਹੈ, ਜੋ ਦਿਨ ਚੜਦਾ ਹੈ ਉਸ ਵੇਲੇ ਆਲ ਕਰਦੇ ਜਾਲ ਬੰਧਨਾਂ ਚ ਪਏ ਹੋਏ, ਉਹਨਾਂ ਵਿਹਾਰਾਂ ਨੂੰ ਸੰਭਾਲਦੇ ਰਹਿੰਦੇ ਹਨ। ਆਲ ਔਲਾਦ ਹੁੰਦੀ ਹੈ, ਆਲ ਲੜਕੀ ਤੋਂ ਦੋਤੇ ਆਦਿਕ ਜਿਹੜੇ ਪੈਦੇ ਹੋਏ ਹੈ, ਦੋਤੀਆਂ ਦੋਤੇ, ਤੇ ਜਾਲ ਘਰ ਦੇ ਪੁੱਤਰ ਆਦਿਕ, ਪੋਤੇ ਪੜੋਤੇ ਆਦਿਕ, ਇਹਨਾਂ ਦੇ ਜਾਲ ਬੰਧਨਾਂ ਚ ਪਿਆ ਹੋਇਆ। ਆਲ ਸਰੀਰ ਰੂਪੀ ਘਰ ਦੇ ਜਾਲ ਜਿਹੜੇ ਵਕਾਰ ਹਨਗੇ, ਅਤੇ ਜਾਲ ਬੰਧਨ ਰੂਪ ਜੋ ਮੋਹ ਆਦਿਕ ਸੁਭਾਅ ਹਨ, ਇਹ ਮੋਹ ਦੇ ਜਾਲ ਚ ਪਿਆ, ਇਹਨਾਂ ਦੀ ਸੰਭਾਲ ਚ ਲੱਗਾ ਰਹਿੰਦਾ ਹੈ। ਆਲ ਸੰਸਾਰ ਰੂਪੀ ਘਰ ਦੇ ਵਿੱਚ ਜਾਲ ਜਿੰਨੇ ਬੰਧਨ ਹੈ ਉਹਨਾਂ ਦੇ ਸੰਭਾਲਣ ਚ ਲੱਗਾ ਰਹਿੰਦਾ ਹੈ।
ਵਿਖ ਮਾਇਆ ਕੇ ਵਿਸਥਾਰੇ,
ਵਿਉਹ ਰੂਪੀ ਮਾਇਆ ਦੇ ਵਿਸਥਾਰ ਚ ਲੱਗਾ ਹੋਇਆ, ਵੀ ਆਨੇ ਦਾ ਆਨਾ ਬਣ ਜਾਵੇ, ਰੁਪਇਆ ਬਣ ਜਾਵੇ, ਰੁਪਏ ਦਾ ਅੱਗੇ ਹਜ਼ਾਰ ਬਣ ਜਾਵੇ, ਇਸ ਪ੍ਰਕਾਰ ਵਿਉਹ ਰੂਪੀ ਮਾਇਆ ਦੇ ਵਿਸਥਾਰ ਵਿੱਚ ਲੱਗਾ ਰਹਿੰਦਾ ਹੈ।
ਆਈ ਰੈਨ ਭਇਆ ਸੁਪਨੰਤ,
ਜਿਸ ਵਕਤ ਸਾਧ ਸੰਗਤ ਜੀ ਰਾਤ ਆਉਂਦੀ ਹੈ ਉਸ ਵੇਲੇ ਸੁਪਨੇ ਦੇ ਅੰਦਰ ਜਾ ਕੇ ਵਿਰਾਜਮਾਨ ਹੁੰਦਾ ਹੈ। ਪ੍ਰੀਤਤ ਨਾੜੀ ਹੈ, ਵਾਰਨਾ ਸੋਮਾ ਹਿੱਸਾ ਬਰੀਕ ਹੈ, ਉਹਦੇ ਚ ਸੁਪਨਾ ਆਉਂਦਾ ਹੈ।
ਵਿਖ ਸੁਪਨਾ ਭੀ ਦੁੱਖ ਸਾਰੇ,
ਅਤੇ ਵਿਉਹ ਰੂਪੀ ਮਾਇਆ ਇਕੱਠੀ ਕਰਦਾ ਸੁਪਨੇ ਚ ਵੀ, ਕਈ ਖੋਹਣ ਵਾਲੇ ਚੋਰ ਆ ਜਾਂਦੇ ਹੈ, ਡਾਕੂ ਆ ਜਾਂਦੇ ਹੈ, ਰਾਜੇ ਹਾਕਮ ਆ ਜਾਂਦੇ ਹੈ, ਇਉਂ ਸਾਰੇ ਦੁੱਖ ਹੀ ਦੁੱਖ ਭੋਗਦਾ ਹੈ। ਸੁਪਨੇ ਚ ਵੀ ਭੱਜਿਆ ਫਿਰਦਾ, ਕੋਈ ਮੇਰੀ ਮਾਇਆ ਨਾ ਖੋਲੇ, ਕੋਈ ਕਤਲ ਕਰ ਦਿੰਦਾ ਹੈ, ਕਿਸੇ ਨੂੰ ਆਪ ਖੂਨ ਕਰ ਦਿੰਦਾ ਹੈ, ਇਉਂ ਸਾਰੇ ਹੀ ਦੁੱਖ ਪਏ ਰਹਿੰਦੇ ਹੈ। ਵਿਰੂ ਮਾਇਆ ਸੁਪਨੇ ਚ ਵੀ, ਜਾਗਰਤ ਚ ਵੀ, ਸੁਖੋਵਰ ਚ ਵੀ, ਇਸੇ ਪ੍ਰਕਾਰ ਫੇਰ ਪੜੋ।
ਆਈ ਰਹਿਣ ਭਇਆ ਸੁਪਨੰਤ,
ਜਦੋਂ ਮੌਤ ਰੂਪੀ ਰਾਤ ਆ ਜਾਂਦੀ ਹੈ ਉਦੋਂ ਇਹ ਸੰਸਾਰ ਦੇ ਅੰਦਰ ਸੁਪਨਾ ਹੀ ਹੋ ਜਾਂਦਾ ਹੈ, ਸਾਰੀ ਦੁਨੀਆਂ ਨੂੰ ਭੁੱਲ ਜਾਂਦਾ, ਮਰ ਜਾਂਦਾ ਹੈ।
ਵਿਖ ਸੁਪਨੇ ਭੀ ਦੁੱਖ ਸਾਰੇ,
ਉਹ ਸੁਪਨੇ ਸੰਸਾਰ ਦੇ ਵਿੱਚ ਵਿਉਹ ਰੂਪ ਮਾਇਆ ਦੇ ਵਿੱਚ ਲੱਗਾ ਹੋਇਆ, ਫੇਰ ਹੋਰ ਕਿਤੇ ਬਾਸ਼ਾਂ ਦਾ ਵੱਧਾ ਜਨਮ ਜਾ ਧਾਰਦਾ, ਉੱਥੇ ਵੀ ਦੁੱਖ ਹੀ ਸਾੜਦਾ ਰਹਿੰਦਾ, ਇਹਨੂੰ ਸਾਰੇ ਦੁੱਖ ਹੀ ਚਿੰਬੜੇ ਰਹਿੰਦੇ ਹਨ। ਕੀ ਕਰਦਾ ਖਿੱਚ, ਕੀ ਕਰਦਾ ਸੋਨਾ,
ਕੱਲਰ ਖੇਤ ਲੈ ਕੂੜ ਜਮਾਇਆ,
ਕੱਲਰ ਖੇਤ ਲੈ ਕੂੜ ਜਮਾਇਆ, ਇਹ ਜੀਵਨ ਕੱਲਰ ਨਿਸਰਦਕ ਹਿਰਦਾ ਜਿਹੜਾ ਹੈ, ਨਿਸਰਦਕ ਹਿਰਦੇ ਵਾਲਿਆਂ ਨੇ ਲੈ ਕੇ ਕੂੜ ਨੂੰ ਜਮਾਉਣਾ ਕੀਤਾ ਹੈ।
ਸਭ ਕੂੜਾ ਕੇ ਖਲਵਾਰੇ,
ਕੂੜ ਜਿਹੜਾ ਕਹਿੰਦਾ ਕਿ ਮੈਂ ਇਹੋ ਜਿਹਾ ਹਾਂ, ਇਸ ਪ੍ਰਕਾਰ ਆਪਣੇ ਆਪ ਨੂੰ ਜਿਤਾਉਂਦਾ ਇਹ ਕੂੜ ਬੀਜਿਆ ਹੈ
ਸਭ ਕੂੜ ਹੈ ਕਿ
ਖਲਵਾਰੇ ਦਸਵੇਂ ਦਵਾਰ ਚ ਪ੍ਰਾਣ ਚੜ੍ਹਦੇ ਅਸੀਂ ਸਵਰਗ ਦੇ ਦੇਵਤਿਆਂ ਨਾਲ ਗੱਲਾਂ ਕਰਦੇ ਹਾਂ ਇਹ ਕੂੜ ਦੇ ਹੀ ਖਲਵਾੜੇ ਸਾਰੇ ਹੈ ਕੁੰਨੂ ਲਾਏ ਹੋਏ ਪਿੜਾਂ ਦੇ ਵਿਚ ਲਿਆਂਦੀ ਹੋਈ ਖੇਤੀ ਸਾਰੀ ਇਹੋ ਜਿਹੀ ਹੈ ਕੋਈ ਲਾਭ ਨਹੀਂ ਹੈ ਇਸੇ ਪ੍ਰਕਾਰ
ਕੱਲਰ ਖੇਤ ਲੈ ਕੂੜ ਜਮਾਇਆ
ਕੱਲਰ ਖੇਤ ਪਾਪ ਦਾ ਖੇਤ ਹੈ ਜੀ ਦਾ ਉਹਨੂੰ ਲੈ ਕੇ ਕੂੜਾ ਹੀ ਕਹਿੰਦਾ ਨਾਨਕ ਕੂੜਾ ਕੱਤਿਆ ਕੂੜਾ ਤਣੀਆਂ ਤਾਂ
ਕੱਲਰ ਖੇਤ ਲੈ ਕੂੜ ਜਮਾਇਆ
ਕੱਲਰ ਖੇਤ ਲੈ ਕੂੜ ਜਮਾਇਆ ਪਾਪ ਵਾਲਾ ਕੱਲਰ ਹਿਰਦਾ ਹੈ ਉਹਦੇ ਚ ਲੈ ਕੇ ਕੂੜ ਜਮਾਇਆ ਨਾਨਕ ਕੂੜਾ ਕੱਤਿਆ ਕੂੜਾ ਤਣੀਆਂ ਤਾਣ ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਮਾਨ ਇਸ ਪ੍ਰਕਾਰ ਕਹਿੰਦੇ ਕੱਲਰ ਦਾ ਪਾਪ ਵਾਲਾ ਜਿਹੜਾ ਖੇਤ ਹੈ ਹਿਰਦਾ ਉਹਦੇ ਚ ਲੈ ਕੇ ਕੂੜ ਜਿਹੜਾ ਕਹਿੰਦਾ ਮੈਂ ਸਰਵਣ ਕਰਦਾ ਮੈਨੂੰ ਚਾਰ ਸਵੇਰੋਂ ਬ੍ਰਹਮ ਦਾ ਸਰਵਣ ਹੁੰਦਾ ਹੈ ਤੇ ਫੇਰ ਕਹਿੰਦਾ ਮੰਨਣ ਕਰਦਾ ਜਵਾਉਣਾ ਕੀਤਾ ਹੈ ਫੇਰ ਕਹਿੰਦਾ ਨਿਰਧਿਆਸਨ ਕਰਦਾ ਇਹ ਖੇਤੀ ਖਲਵਾੜੇ ਬਣਾਏ ਹੋਏ ਹੈ ਫੇਰ ਕਹਿੰਦਾ ਸੁਖਿਆਤ ਹੋ ਗਿਆ ਮੈਨੂੰ ਇਹ ਕੂੜੇ ਦੇ ਖਲਵਾੜੇ ਲਾਏ ਹੋਏ ਹਨ ਪੇੜਾਂ ਵਿਚ ਕੁੰਨੂ ਲਾਏ ਹੋਏ ਹਨ ਸਵਰਗ ਆਦਿ ਦਾ ਸੁਖ ਕਹਿੰਦਾ ਮੈਨੂੰ ਪ੍ਰਾਪਤ ਹੋ ਗਿਆ
ਸਾਕਤ ਨਰ ਸਭ ਭੁੱਖ ਭੁਖਾਨੇ
ਜਿਹੜੇ ਸਾਕਤ ਪੁਰਖ ਆ ਉਹ ਸਾਰੇ ਭੁੱਖ ਕਰਕੇ ਭੁੱਖੇ ਹੀ ਰਹਿੰਦੇ ਹਨ ਭੁੱਖ ਦੇ ਭੁਖਾਏ ਰਹਿੰਦੇ ਆ ਦੁਖੀ ਕੀਤੇ ਰਹਿੰਦੇ ਹਨ ਸੜਦੇ ਹੀ ਰਹਿੰਦੇ ਹਨ ਆਸਾਰੀ ਭੁੱਖ ਵਿਚ
ਡਰ ਠੰਡ ਜਮ ਜੰਦਾਰੇ
ਉਦੋਂ ਸਾਹਿਬ ਸਿੰਘ ਜੀ ਜਮ ਜੋ ਜਿੰਦਾਰੇ ਡੰਡੇ ਲੈ ਕੇ ਪਕੜ ਲੈਂਦੇ ਆ ਤੇ ਉਹ ਜਮ ਦੇ ਧਰਮ ਵਾਲੇ ਦੁਆਰੇ ਖੜੇ ਰਹਿੰਦੇ ਹਨ ਕਿ ਪਕੜੇ ਰਹਿੰਦੇ ਕੈਦੀ ਹੋ ਕੇ ਡਰ ਠੰਡ ਜਮ ਜਿੰਦਾਰੇ ਜਮ ਜੋ ਜਿੰਦ ਦਾ ਵੈਰੀ ਹੈ ਜਲਾਬ ਦੀ ਨਿਆਈ ਜਲਾ ਜਿੰਦਾਰੇ ਡੰਡੇ ਲੈ ਕੇ ਉਹਨਾਂ ਦੇ ਸਿਰ ਦੇ ਉੱਤੇ ਖੜੇ ਰਹਿੰਦੇ ਹਨ ਦਰ ਅੰਦਰ
ਮਨਮੁਖ ਕਰਜ ਚੜਿਆ ਬਿਖ ਭਾਰੀ
ਮਨਮੁਖ ਜਿਹੜੇ ਹੈ ਉਹਨਾਂ ਨੂੰ ਕਰਜ ਚੜ ਗਿਆ ਵਿਸ਼ਿਆਂ ਦਾ ਭਾਰੀ ਵਿਸ਼ਿਆਂ ਦੇ ਭੋਗਣ ਚ ਅੱਖਾਂ ਚ ਦੇਖਣ ਚ ਸੁਣਨ ਚ ਸੁੰਘਣ ਚ ਸਪਰਸ਼ ਵਿਚ ਲਾਤਾ ਚਿੱਤ ਨੂੰ ਇਉਂ ਲੋਕ ਦੰਡ ਪਿਤਰ ਦੰਡ ਦੇਵ ਦੰਡ ਰਾਜ ਦੰਡ ਇਹ ਕਰਜ਼ਾ ਚੜ ਗਿਆ ਮਨਮੁਖਾਂ ਦੇ ਸਿਰ ਦੇ ਉੱਤੇ ਵਿਸ਼ਿਆਂ ਦਾ ਬੜਾ ਭਾਰੀ
ਉਤਰੈ ਸ਼ਬਦ ਵਿਚਾਰ
ਇਹ ਕਰਜ਼ਾ ਉਤਰ ਤਾਂ ਸਕਦਾ ਜੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰੇ ਸ਼ਬਦ ਦੀ ਕਮਾਈ ਕਰੇ ਫੇਰ ਕਮਾ ਕਰਕੇ ਵਿਚਾਰ ਕਰੇ ਸਰੂਪ ਦਾ
ਜਿਤਨੇ ਕਰਜ਼ ਕਰਜ ਕੇ ਮੰਗੀ
ਜਿਤਨੇ ਕਰਜ਼ ਹੈ ਲੋਕ ਦੰਡ ਦੇਵ ਦੰਡ ਪਿਤਰ ਦੰਡ ਰਾਜ ਦੰਡ ਇਹ ਜਿੰਨੇ ਕਰਜ਼ ਹਨਗੇ ਇਹਨਾਂ ਦੇ ਕਰਜ਼ਾਂ ਦੇ ਮੰਗਣ ਵਾਲੇ ਅੱਗੇ ਦੇਵਤਾ ਹਨ ਜਿਹੜੇ
ਕਰ ਸੇਵਕ ਪੱਗ ਲੱਗ ਵਾਰੇ
ਜਿਹਨਾਂ ਨੂੰ ਗੁਰੂ ਸਾਹਿਬ ਦਾ ਸੇਵਕ ਆਪਣੇ ਆਪ ਨੂੰ ਬਣਾ ਲਿਆ ਹੈ ਉਹਨਾਂ ਦੇ ਚਰਨੀ ਲੱਗਣ ਵਾਲੇ ਬਣ ਗਏ ਹਨ ਉਹਨ ਕਰ ਲਿਆ ਵਾਹਿਗੁਰੂ ਨੂੰ ਕਰ ਦਿੱਤੇ ਉਹਨਾਂ ਦੇ ਚਰਨਾਂ ਦੇ ਸੇਵਕ ਚਰਨੀ ਲੱਗਣ ਵਾਲੇ ਅਧੀਨ ਹੋ ਗਏ ਕੁਝ ਨਹੀਂ ਕਰ ਸਕਦੇ ਉਹਨਾਂ ਦਾ ਪਰਿਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਜਿਵੇਂ ਰਵਿਦਾਸ ਜੀ ਨੇ ਕਿਹਾ
ਜਗਨਨਾਥ ਸਭ ਜੰਤਰ ਉਪਾਏ
ਇਹ ਜਗਤ ਦਾ ਨਾਥ ਜੋ ਪਰਮੇਸ਼ੁਰ ਹੈ ਉਸ ਨੇ ਸਾਰੇ ਜੀਵ ਜੰਤ ਜਿਹੜੇ ਮਾਰੇ ਸਨ ਪੈਦਾ ਕੀਤੇ ਹਨ
ਨੱਕ ਖੀਨੀ ਸਭ ਨੱਥ ਹਾਰੇ
ਨੱਥ ਹਾਰੇ ਪਰਮੇਸ਼ੁਰ ਜੋ ਹੈ ਨੱਥ ਪਾਉਣ ਵਾਲਾ ਉਸ ਨੇ ਸਾਰਿਆਂ ਦੇ ਨੱਕਾਂ ਨੂੰ ਖੀਨੀ ਗਲੀਆਂ ਕਰਕੇ ਕੱਟ ਕੇ ਉਹਨਾਂ ਨੇ ਨਫੇਲ ਪਾ ਦਿੱਤੀ ਹੈ ਹੁਕਮ ਰੂਪੀ ਨਫੇਲ ਪਾਈ ਹੋਈ ਹੈ ਨੱਕ ਖੀਨੀ ਨੱਕਾਂ ਚ ਖੀਨੀ ਨਾ ਪਾਉਣ ਦਾ ਹੀ ਹੈ ਖੀਨ ਜਿਵੇਂ ਨੱਕ ਬਿੰਨੀ ਦਾ ਕੁੜੀਆਂ ਦੇ ਨੱਕ ਬਿੰਨੇ ਹੁੰਦੇ ਹੈ ਕੰਨ ਬਿੰਨੇ ਹੁੰਦੇ ਹੈ ਐਂ ਉਹਨਾਂ ਦੇ ਅੰਤਾਕਰਨ ਰੂਪੀ ਨੱਕ ਖੀਨੀ ਬਿੰਨ ਦਿੱਤੇ ਹੈ ਖੀਨ ਕਰ ਦਿੱਤੇ ਹਨ ਨੱਥ ਹਾਰੇ ਪਰਮੇਸ਼ੁਰ ਨੱਥ ਪਾਉਣ ਵਾਲੇ ਹੁਕਮ ਰੂਪੀ ਨਫੇਲ ਪਾਉਣ ਵਾਲੇ ਨੇ
ਨਾਨਕ ਪ੍ਰਭ ਖਿੰਚੈ ਤਿਵ ਚਲੀਐ
ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਜਸ ਰੂਪੀ ਨੱਕ ਜਿਹੜਾ ਉਹ ਖੀਨ ਹੋ ਗਿਆ ਵੱਢਿਆ ਗਿਆ ਨਕਟੇ ਹੋ ਗਏ ਹਨ ਉਹ
ਨਾਨਕ ਪ੍ਰਭ ਖਿੰਚੈ ਤਿਵ ਚਲੀਐ
ਸਤਿਗੁਰੂ ਸਾਹਿਬ ਜੀ ਕਹਿੰਦੇ ਪ੍ਰਭੂ ਜੀ ਪਰਾਲਭ ਦੁਆਰਾ ਜਿਸ ਪ੍ਰਕਾਰ ਖਿੱਚਦਾ ਹੈ ਉਸੇ ਪ੍ਰਕਾਰ ਜੀਆਂ ਦਾ ਚੱਲਣਾ ਹੁੰਦਾ ਹੈ
ਜਿਉਂ ਭਾਵ ਹੈ ਰਾਮ ਪਿਆਰੇ
ਇਹ ਭਾਈ ਜਿਵੇਂ ਰਾਮ ਪਿਆਰੇ ਨੂੰ ਪਾਉਂਦਾ ਉਸ ਪ੍ਰਕਾਰ ਭਾਵ ਭਗਤੀ ਚੱਲੀਏ ਤਾਂ ਭਾ ਜਾਈਦਾ ਹੈ।